ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਵਾਲੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ 'ਚੋਂ ਪੇਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੇਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਅੱਖੀਆਂ ਚੁੱਕਣਾ ਹਵਲੇ ਪਹਾੜਾਂ ਮਤ ਦੇ ਲਈ ਮੈਂ ਕਿਸ ਨੂੰ ਪੁਕਾਰਾਂ। ਅੱਖੀਆਂ ਚੁੱਕਣਾ ਵਲੇ ਪਹਾੜਾਂ ਕਿਸਨੂੰ ਪੁਕਾਰਾਂ। ਅੱਖੀਆਂ ਚੁੱਕਣਾ ਕਿਸ ਨੂੰ ਪੁਕਾਰਾਂ।
ਸਾਥਿਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਇੱਕ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸਾਥੀਓ, ਅਸੀਂ ਵੇਖਦੇ ਹਾਂ ਕਿ ਕੁਦਰਤੀ ਨੀਂਦ ਇੱਕ ਬਹੁਤ ਵੱਡੀ ਨਿਮਤ ਹੈ, ਮਗਰ ਅੱਜ ਦੇ ਤੇਜ਼ ਰਫ਼ਤਾਰ ਦੌਰ ਨੇ ਇਸ ਨਿਮਤ 'ਚ ਬਹੁਤ ਹੱਦ ਤੱਕ ਕਮੀ ਕਰ ਦਿੱਤੀ ਹੈ। ਕੰਪਿਊਟਰ, ਟੀਵੀ, ਇੰਟਰਨੈਟ ਤੇ ਇਸੇ ਤਰ੍ਹਾਂ ਦੀਆਂ ਦੂਸਰੀਆਂ ਇਜਾਦਾਤ ਨੇ ਸਾਡੀ ਨੀਂਦ ਨੂੰ ਮਜ਼ੀਦ ਸਾਡੇ ਤੋਂ ਦੂਰ ਕਰ ਦਿੱਤਾ ਹੈ। ਕੁਝ ਲੋਕ ਤੇ ਸਾਰੀ ਰਾਤ ਜਾਗਣ ਜਾਂ ਘੱਟ ਨੀਂਦ ਲੈਣ ਦੇ ਬਾਵਜੂਦ ਵੀ ਦੂਸਰੇ ਰੋਜ਼ ਚੁਸਤ ਨਜ਼ਰ ਆਉਂਦੇ ਨੇ, ਲੇਕਿਨ ਅਕਸਰ ਲੋਕ ਦੂਸਰੇ ਦਿਨ ਥੱਕਣ ਤੇ ਸੁਸਤੀ ਦਾ ਸ਼ਿਕਾਰ ਨਜ਼ਰ ਆਉਂਦੇ ਨੇ ਤੇ ਇਹਨਾਂ ਦੀ ਦਿਨ ਭਰ ਦੀ ਕਾਰਕਰਦਗੀ ਵੀ ਮੁਤਾਸਿਰ ਹੁੰਦੀ ਹੈ। ਲਿਹਾਜ਼ਾ ਇਹ ਸਮਝਣਾ ਗਲਤ ਹੈ ਕਿ ਨੀਂਦ ਇੱਕ ਇਖਤਿਆਰੀ ਅਮਲ ਹੈ। ਅਗਰ ਐਸਾ ਹੀ ਹੁੰਦਾ ਤੇ ਲੋਕ ਬੇਖੁਆਬੀ ਦੇ ਮਰਜ਼ 'ਚ ਮੁਬਤਲਾ ਨਾ ਹੁੰਦੇ। ਸਾਥੀਓ, ਹਕੀਕਤ ਤੋਂ ਇਨਕਾਰ ਮੁਮਕਿਨ ਨਹੀਂ ਕਿ ਕੰਮ ਦਾ ਸ਼ੈਡੂਲ, ਸਮਾਜੀ ਜ਼ਿੰਦਗੀ ਵਗੈਰਾ, ਇਹਨਾਂ ਸਾਰਿਆਂ ਕੰਮਾਂ ਦੀ ਵਜ੍ਹਾ ਨਾਲ 8 ਘੰਟੇ ਨੀਂਦ ਲੈਣਾ ਤੇ ਮੁਸ਼ਕਲ ਹੈ। ਫਿਰ ਵੀ ਇਹਦੇ ਬਾਵਜੂਦ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੀ ਨੀਂਦ ਪੂਰੀ ਕਰੀਏ। ਇਹ ਦਰੁਸਤ ਹੈ ਕਿ ਨੀਂਦ ਇਖਤਿਆਰੀ ਅਮਲ ਨਹੀਂ, ਮਗਰ ਨੀਂਦ ਦੇ ਲਈ ਅੱਛਾ ਮਾਹੌਲ ਤਿਆਰ ਕਰਨਾ ਤੇ ਸਾਡੇ ਇਖਤਿਆਰ 'ਚ ਵੇ। ਜਿੱਥੇ ਅਸੀਂ ਸੋਨਾ ਹੋਏ ਉਸ ਜਗ੍ਹਾ ਨੂੰ ਪੁਰਸਕੂਨ ਤੇ ਆਰਾਮਦੇਹ ਬਣਾਓ। ਹੋ ਸਕਦਾ ਹੈ ਕਿ ਤੁਸੀਂ ਜ਼ਿਆਦਾ ਦੇਰ ਨਾ ਸੋ ਸਕੋ, ਮਗਰ ਪੁਰਸਕੂਨ ਮਾਹੌਲ 'ਚ ਜਿਹੜੀ ਨੀਂਦ ਤੁਹਾਨੂੰ ਆਏਗੀ ਉਹ ਭਰਪੂਰ ਹੋਏਗੀ। ਤੇ ਇਹ ਮਫਰੂਜ਼ਾ ਕਿ ਇੱਕ ਗਹਿਰੀ ਤੇ ਭਰਪੂਰ ਨੀਂਦ ਦੇ ਲਈ ਦਵਾਈਆਂ ਦਾ ਇਸਤੇਮਾਲ ਹੀ ਬਿਹਤਰੀਨ ਜ਼ਰੀਆ ਹੈ, ਇਹ ਬਿਲਕੁਲ ਗਲਤ ਹੈ। ਸਾਥੀਓ, ਯਾਦ ਰੱਖੋ ਕਿ ਦਵਾਈਆਂ ਦਾ ਇਸਤੇਮਾਲ ਸਾਡੀ ਸਿਹਤ ਦੇ ਲਈ ਨੁਕਸਾਨ ਦੇਵੇ, ਬਲਕਿ ਇਹਦੇ ਬਰਕਸ ਅਗਰ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਭਰਪੂਰ ਨੀਂਦ ਸੋਈਏ ਤੇ ਫਿਰ ਇਹਦੇ ਲਈ ਇੱਕ ਮੁਕਰਰ ਵਕਤ ਤੇ ਪੁਰਸਕੂਨ ਮਾਹੌਲ ਦੀ ਜ਼ਰੂਰਤ ਹੁੰਦੀ ਹੈ। ਅਸਲ 'ਚ ਜਿਨ੍ਹਾਂ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਉਹ ਕੁਝ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ ਜਿਹਦੇ ਨਾਲ ਉਹਨਾਂ ਨੂੰ ਮਦਦ ਮਿਲ ਸਕਦੀ ਹੈ, ਜਿਵੇਂ ਕਿ ਸੌਣ ਦੀ ਜਗ੍ਹਾ ਨੂੰ ਪੁਰਸਕੂਨ ਤੇ ਆਰਾਮਦੇਹ ਬਣਾਉਣਾ ਜਾਂ ਫਿਰ ਰਾਤ ਨੂੰ ਬਾਰ ਬਾਰ ਕਰਵਟ ਬਦਲਣ ਦੇ ਨਾਲ ਵੀ ਇਨਸਾਨ ਦੀ ਨੀਂਦ ਉੱਡ ਜਾਂਦੀ ਏ। ਐਸਾ ਅਮੂਮਨ ਬਿਸਤਰ ਦੇ ਦਰੁਸਤ ਨਾ ਹੋਣ ਦੀ ਵਜ੍ਹਾ ਨਾਲ ਹੁੰਦਾ ਏ। ਮੈਟਰਸ, ਫੋਮ ਤੇ ਸਪਰਿੰਗ ਦੇ ਗੱਦੇ ਬਣਾਉਣ ਵਾਲੀਆਂ ਕੰਪਨੀਆਂ ਇਸ ਗੱਲ ਦਾ ਖਿਆਲ ਰੱਖਦੀਆਂ ਨੇ ਕਿ ਇਹਦੇ ਤੇ ਲੇਟਣ ਵਾਲੇ ਸ਼ਖਸ ਨੂੰ ਜ਼ਿਆਦਾ ਤੋਂ ਜ਼ਿਆਦਾ ਰਾਹਤ ਦਾ ਅਹਿਸਾਸ ਹੋਏ। ਇਹਦੇ ਇਲਾਵਾ ਸੌਣ ਤੋਂ ਪਹਿਲੇ ਸਾਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਕੀ ਸਾਡੇ ਕਮਰੇ ਦਾ ਦਰਜਾ ਹਰਾਰਤ ਮੁਨਾਸਿਬ ਹੈ। ਰੋਸ਼ਨੀ ਨੂੰ ਘੱਟ ਕਰ ਦਵੋ ਤੇ ਮਾਹੌਲ ਨੂੰ ਪੁਰਸਕੂਨ ਬਣਾ ਦਵੋ। ਜਦੋਂ ਤੁਸੀਂ ਇਹਨਾਂ ਸਾਰੀਆਂ ਗੱਲਾਂ ਤੇ ਅਮਲ ਕਰੋਗੇ ਤੇ ਫਿਰ ਯਕੀਨਨ ਤੁਸੀਂ ਪੁਰਸਕੂਨ ਨੀਂਦ ਸੋ ਸਕੋਗੇ। ਸਾਥੀਓ, ਸੌਣ ਦਾ ਜਿਹੜਾ ਵਕਤ ਵੀ ਤੁਸੀਂ ਮੁਕਰਰ ਕੀਤਾ ਹੈ ਉਹਦੇ ਤੋਂ ਇੱਕ ਜਾਂ ਅੱਧਾ ਘੰਟਾ ਪਹਿਲੇ ਬਿਸਤਰ ਤੇ ਚਲੇ ਜਾਓ ਤਾਂ ਕਿ ਤੁਸੀਂ ਆਪਣੇ ਮੁਕਰਰ ਵਕਤ ਤੇ ਸੋ ਜਾਓ। ਇਸ ਦੌਰਾਨ ਮੁਤਾਲਿਆ ਕਰੋ ਤੇ ਨੀਂਦ ਦੇ ਹਵਾਲੇ ਨਾਲ ਸਿਰਫ ਵਕਤ ਨੂੰ ਹੀ ਮੱਦੇਨਜ਼ਰ ਨਹੀਂ ਰੱਖਣਾ ਚਾਹੀਦਾ ਬਲਕਿ ਇਹਦੇ ਮਿਆਰ ਤੇ ਵੀ ਤਵੱਜਾ ਦੇਣੀ ਚਾਹੀਦੀ ਏ। ਜ਼ਰੂਰੀ ਏ ਕਿ ਤੁਹਾਡੀ ਨੀਂਦ ਕਿਸੇ ਰੁਕਾਵਟ ਦੇ ਬਗੈਰ ਪੁਰਸਕੂਨ ਹੋਏ। ਅਗਰ ਤੁਸੀਂ ਖਾਣਾ ਖਾਣ ਦੇ ਫੌਰਨ ਬਾਅਦ ਲੇਟ ਗਏ ਹੋ ਤੇ ਫਿਰ ਤੁਹਾਡਾ ਮੈਦਾ ਖਾਣੇ ਨੂੰ ਹਜ਼ਮ ਕਰਨ 'ਚ ਮਸਰੂਫ ਰਹਿੰਦਾ ਏ, ਜਿਹਦੇ ਨਾਲ ਤੁਸੀਂ ਅੱਛੇ ਤਰੀਕੇ ਨਾਲ ਨਹੀਂ ਸੋ ਪਾਉਂਦੇ ਤੇ ਨਾ ਹੀ ਤੁਹਾਡਾ ਜਿਸਮ ਸੋ ਪਾਉਂਦਾ ਏ। ਸਾਥੀਓ, ਯਾਦ ਰੱਖੋ ਕਿ ਜਦੋਂ ਤੁਹਾਡਾ ਜਿਸਮ ਸੋਨਾ ਚਾਹੁੰਦਾ ਏ ਤੇ ਫਿਰ ਉਹ ਸੱਚਮੁੱਚ ਹੀ ਸੋਨਾ ਚਾਹੁੰਦਾ ਏ। ਅਗਰ ਮੈਦਾ ਹਰਕਤ 'ਚ ਰਹੇਗਾ ਤੇ ਫਿਰ ਸਿਸਟਮ ਰੁਕੇਗਾ ਕਿਵੇਂ? ਸੋ ਇਸ ਲਈ ਖਾਣਾ ਵੀ ਸੌਣ ਤੋਂ ਤਕਰੀਬਨ 3 ਜਾਂ 4 ਘੰਟੇ ਪਹਿਲੇ ਖਾ ਲਵੋ ਤੇ ਤੁਹਾਡੇ ਮੈਦੇ ਨੂੰ ਵੀ ਆਰਾਮ ਮਿਲੇ ਤੇ ਉਹ ਵੀ ਆਰਾਮ ਕਰ ਸਕੇ। ਸਾਥੀਓ, ਯਾਦ ਰੱਖੋ ਕਿ ਮਾਹਿਰੇ ਤਿਬ ਦੇ ਮੁਤਾਬਿਕ ਭਰਪੂਰ ਨੀਂਦ ਲੈਣ ਨਾਲ ਵਜ਼ਨ 'ਚ ਵੀ ਕਮੀ ਹੁੰਦੀ ਏ। ਐਸੇ ਕਈ ਮਰੀਜ਼ ਨੇ ਜਿਹੜੇ ਕਿ ਮਤਵਾਜ਼ਨ ਗਜ਼ਾ ਤੇ ਲੈਂਦੇ ਨੇ ਲੇਕਿਨ ਫਿਰ ਵੀ ਉਹਨਾਂ ਦਾ ਵਜ਼ਨ ਕਾਬੂ 'ਚ ਨਹੀਂ ਆਉਂਦਾ ਤੇ ਇਹਦੀ ਵਜ੍ਹਾ ਨੀਂਦ ਦੀ ਕਮੀ ਏ। ਨੀਂਦ ਦੀ ਕਮੀ ਦੀ ਵਜ੍ਹਾ ਨਾਲ ਵਜ਼ਨ ਨੂੰ ਕਾਬੂ 'ਚ ਰੱਖਣ ਵਾਲੇ ਹਾਰਮੋਨਸ ਡਿਸਟਰਬ ਹੋ ਜਾਂਦੇ ਨੇ ਤੇ ਇਸ ਹਵਾਲੇ ਨਾਲ ਸਾਡੇ ਨਿਜ਼ਾਮ ਦਾ ਤਵਾਜ਼ਨ ਵਿਗੜ ਜਾਂਦਾ ਏ। ਇਨਸੁਲਿਨ ਦੀ ਸਤਾ 'ਚ ਕਮੀ ਪੇਸ਼ੀ ਨਾਲ ਭੁੱਖ 'ਚ ਇਜ਼ਾਫਾ ਹੋ ਜਾਂਦਾ ਏ ਤੇ ਸ਼ੂਗਰ ਦੀ ਕਮੀ ਹੋ ਸਕਦੀ ਏ। ਬਲੱਡ ਪ੍ਰੈਸ਼ਰ 'ਚ ਵੀ ਇਜ਼ਾਫਾ ਹੋ ਜਾਂਦਾ ਏ ਤੇ ਇਹਨਾਂ ਹਾਰਮੋਨਸ ਦੀ ਜ਼ਿਆਦਤੀ ਜਾਂ ਕਮੀ ਵਜ਼ਨ 'ਚ ਇਜ਼ਾਫੇ ਦਾ ਬਾਇਸ ਹੁੰਦੀ ਏ। ਸੋ ਇਸ ਤੋਂ ਇਲਾਵਾ ਸਾਥੀਓ, ਇਹ ਗੱਲ ਵੀ ਯਾਦ ਰੱਖੋ ਕਿ ਬਹੁਤ ਸਾਰੀਆਂ ਐਸੀਆਂ ਗਜ਼ਾਵਾਂ ਨੇ ਜਿਹੜੀਆਂ ਕਿ ਸਾਡੀ ਨੀਂਦ ਨੂੰ ਸਾਡੇ ਤੋਂ ਦੂਰ ਕਰ ਦਿੰਦੀਆਂ ਨੇ। ਅਗਰ ਰਾਤ ਦੇ ਵੇਲੇ ਇਹਨਾਂ ਗਜ਼ਾਵਾਂ ਤੋਂ ਹੱਥ ਰੋਕ ਲਿਆ ਜਾਏ ਤੇ ਫਿਰ ਮੁਕੰਮਲ ਨੀਂਦ ਬਆਸਾਨੀ ਲਿੱਤੀ ਜਾ ਸਕਦੀ ਏ ਤੇ ਰਾਤ ਭਰ ਭਰਪੂਰ ਨੀਂਦ ਲੈਣ ਦੇ ਬਾਅਦ ਸਵੇਰ ਤੁਸੀਂ ਤਰੋ ਤਾਜ਼ਾ ਹੋ ਸਕਦੇ ਹੋ। ਅਸੀਂ ਵੇਖਦੇ ਹਾਂ ਕਿ ਕਈ ਲੋਕ ਰਾਤ ਨੂੰ ਸੌਣ ਤੋਂ ਪਹਿਲੇ ਚਾਏ ਪੀ ਲੈਂਦੇ ਨੇ ਜਾਂ ਫਿਰ ਕੌਫੀ ਵਗੈਰਾ ਦਾ ਇਸਤੇਮਾਲ ਕਰਦੇ ਨੇ। ਸਾਥੀਓ, ਇਹ ਚੀਜ਼ਾਂ ਵੈਸੇ ਵੀ ਸਾਡੀ ਸਿਹਤ ਦੇ ਲਈ ਨੁਕਸਾਨਦੇਹ ਨੇ ਤੇ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਇਸਤੇਮਾਲ ਕਰਦੇ ਨੇ ਉਹ ਆਪਣੀ ਨੀਂਦ ਨੂੰ ਵੀ ਆਪਣੇ ਤੋਂ ਦੂਰ ਕਰ ਦਿੰਦੇ ਨੇ। ਕੈਫੀਨ ਇੱਕ ਦਵਾ ਏ ਤੇ ਉਹਦਾ ਅਸਰ ਕਾਫੀ ਗਹਿਰਾ ਹੁੰਦਾ ਏ। ਇਹ ਨੀਂਦ ਨਾ ਆਉਣ ਦਾ ਬਾਇਸ ਹੁੰਦੀ ਏ। ਅਗਰ ਤੁਹਾਡੇ ਸੀਨੇ 'ਚ ਜਲਨ ਹੁੰਦੀ ਰਹਿੰਦੀ ਏ ਤੇ ਫਿਰ ਤੁਹਾਡੇ ਲਈ ਇਹ ਹੋਰ ਵੀ ਮਸਲਾ ਹੋਏਗਾ ਕਿਉਂਕਿ ਲੇਟਣ ਦੀ ਸੂਰਤ 'ਚ ਗਜ਼ਾ ਸੀਨੇ ਦੀ ਤਰਫ ਆ ਜਾਂਦੀ ਏ। ਇਸ ਲਈ ਅੱਛਾ ਹੋਏਗਾ ਕਿ ਐਸੀਆਂ ਗਜ਼ਾਵਾਂ ਨਾ ਲਿੱਤੀਆਂ ਜਾਣ ਤਾਂ ਕਿ ਰਾਤ 'ਚ ਤੁਹਾਨੂੰ ਸੌਣ ਵੇਲੇ ਪਰੇਸ਼ਾਨੀ ਨਾ ਹੋਏ ਤੇ ਤੁਸੀਂ ਆਰਾਮ ਨਾਲ ਸੋ ਸਕੋ। ਸਾਥੀਓ, ਖੁਦਾਵੰਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਦੱਸਦੀ ਏ ਕਿ ਬਾਜ਼ ਲੋਕ ਬਹੁਤ ਜ਼ਿਆਦਾ ਕੰਮ ਕਰਕੇ ਖੁਦ ਨੂੰ ਬਿਮਾਰ ਕਰ ਲੈਂਦੇ ਨੇ। ਸੋ ਐਸੇ ਲੋਕਾਂ ਦੇ ਲਈ ਆਰਾਮ, ਫਿਕਰਾਂ ਤੋਂ ਆਜ਼ਾਦੀ ਤੇ ਮਤਵਾਜ਼ਨ ਗਜ਼ਾ ਲੈਣਾ ਬਹੁਤ ਹੀ ਜ਼ਰੂਰੀ ਏ। ਉਹ ਲੋਕ ਜਿਹੜੇ ਜ਼ਿਹਨੀ ਤੇ ਅਸਾਬੀ ਤਕਲੀਫ 'ਚ ਮੁਬਤਲਾ ਹੁੰਦੇ ਨੇ ਉਹਨਾਂ ਨੂੰ ਇਹ ਚਾਹੀਦਾ ਏ ਕਿ ਉਹ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਕਰਕੇ ਆਪਣੇ ਬਿਸਤਰ ਤੇ ਦਰਾਜ਼ ਹੋਣ। ਕਈ ਦਫ਼ਾ ਅਸੀਂ ਵੇਖਦੇ ਹਾਂ ਕਿ ਇਨਸਾਨ ਜਦੋਂ ਬਿਸਤਰ ਤੇ ਲੇਟਦਾ ਏ ਤੇ ਉਹਦੇ ਜ਼ਿਹਨ 'ਚ ਤਮਾਮ ਦਿਨ ਭਰ ਦੇ ਖਿਆਲਾਤ ਆ ਜਾਂਦੇ ਨੇ ਤੇ ਇਹਨਾਂ ਖਿਆਲਾਤ ਦੀ ਵਜ੍ਹਾ ਨਾਲ ਉਹ ਪਰੇਸ਼ਾਨ ਹੋ ਜਾਂਦਾ ਏ। ਇਹ ਪਰੇਸ਼ਾਨੀਆਂ ਫਿਕਰਾਂ 'ਚ ਬਦਲ ਜਾਂਦੀਆਂ ਨੇ ਤੇ ਫਿਰ ਸਾਥੀਓ, ਜਦੋਂ ਇਨਸਾਨ ਨੂੰ ਕੋਈ ਫਿਕਰ ਜਾਂ ਕੋਈ ਪਰੇਸ਼ਾਨੀ ਲਾਹਕ ਹੁੰਦੀ ਏ ਤੇ ਉਹ ਕਦੀ ਵੀ ਪੁਰਸਕੂਨ ਨੀਂਦ ਨਹੀਂ ਸੋ ਪਾਉਂਦਾ। ਸੋ ਇਸ ਲਈ ਕੋਸ਼ਿਸ਼ ਕਰੋ ਕਿ ਜਦੋਂ ਤੁਸੀਂ ਆਪਣੇ ਬਿਸਤਰ 'ਤੇ ਲੇਟਦੇ ਹੋ ਕੋਈ ਵੀ ਪਰੇਸ਼ਾਨੀ ਵਾਲੀ ਗੱਲ ਨਾ ਸੋਚੋ ਬਲਕਿ ਲੇਟਣ ਤੋਂ ਪਹਿਲੇ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰੋ ਕਿ ਉਹਨੇ ਸਾਨੂੰ ਬਹੁਤ ਸਾਰੀਆਂ ਨੇਮਤਾਂ ਅਦਾ ਕੀਤੀਆਂ ਨੇ। ਅਗਰ ਤੁਸੀਂ ਖੁਦਾ ਤਾਲਾ ਦਾ ਸ਼ੁਕਰ ਅਦਾ ਕਰਕੇ ਉਹਨਾਂ ਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ 'ਚ ਕਬੂਲ ਕਰਕੇ ਆਪਣੇ ਬਿਸਤਰ 'ਤੇ ਦਰਾਜ਼ ਹੁੰਦੇ ਹੋ ਤੇ ਫਿਰ ਯਕੀਨਨ ਤੁਸੀਂ ਇੱਕ ਅੱਛੀ ਤੇ ਮਿੱਠੀ ਨੀਂਦ ਸੋ ਪਾਓਗੇ ਤੇ ਤੁਹਾਡੀ ਸਿਹਤ ਵੀ ਬਿਹਤਰ ਰਹੇਗੀ। ਯਾਦ ਰੱਖੋ ਕਿ ਭਰਪੂਰ ਨੀਂਦ ਸਾਨੂੰ ਤਰੋ ਤਾਜ਼ਾ ਤੇ ਚਾਕੋ ਚੌਬੰਦ ਬਣਾਉਂਦੀ ਏ। ਸੋ ਸਾਥੀਓ, ਅੱਜ ਤੋਂ ਹੀ ਆਪਣੀਆਂ ਗਜ਼ਾਵਾਂ ਤੇ ਆਦਤਾਂ 'ਚ ਤਬਦੀਲੀ ਲਿਆਓ ਤੇ ਇੱਕ ਅੱਛੀ ਤੇ ਭਰਪੂਰ ਨੀਂਦ ਸੋਵੋ, ਤਾਂ ਕਿ ਤੁਸੀਂ ਬਹੁਤ ਸਾਰੇ ਸਿਹਤ ਦੇ ਮਸਾਇਲ ਤੋਂ ਮਹਿਫੂਜ਼ ਰਹਿ ਪਾਓ। ਉਮੀਦ ਕਰਨੀ ਆ ਕਿ ਅੱਜ ਸਿਹਤ ਦੀਆਂ ਗੱਲਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਮਾਈ ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 00923101767962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 00923101767962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਤੇ ਸਾਥੀਓ, ਮੈਂ ਉਮੀਦ ਕਰਨਾ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ 'ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਯਿਸੂ ਮਸੀਹ ਹੀ ਖੁਸ਼ਖਬਰੀ ਦਾ ਪੈਗਾਮ ਹੈ। ਆਓ ਸਾਥੀਓ, ਅਸੀਂ ਅੱਜ ਦੀ ਮਰਕਜ਼ੀ ਆਇਤ ਨੂੰ ਬਾਈਬਲ ਮੁਕੱਦਸ 'ਚੋਂ ਪੜ੍ਹਨੇ ਹਾਂ। ਅਗਰ ਅਸੀਂ ਅਮਾਲ ਦੀ ਕਿਤਾਬ ਦੇ ਪਹਿਲੇ ਬਾਬ ਦੀ 8 ਐਤ ਪੜ੍ਹੀਏ ਤੇ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਜਦੋਂ ਰੂਹੁਲ ਕੁਦਸ ਤੁਹਾਡੇ 'ਤੇ ਨਾਜ਼ਿਲ ਹੋਏਗਾ ਤੇ ਤੁਸੀਂ ਕੁਵਤ ਪਾਓਗੇ ਤੇ ਯਰੂਸ਼ਲਮ ਤੇ ਸਾਰੀ ਯਹੂਦੀਆ ਤੇ ਸਾਮਰੀਆ ਵਿੱਚ ਬਲਕਿ ਜ਼ਮੀਨ ਦੀ ਇੰਤਹਾ ਤੱਕ ਮੇਰੇ ਗਵਾਹ ਹੋਗੇ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਯਿਸੂ ਮਸੀਹ ਦੇ ਕਲਮਾਤ ਨੂੰ ਪੜ੍ਹਨੇ ਆ। ਯਿਸੂ ਮਸੀਹ ਦੇ ਜਿਹੜੇ ਆਖਰੀ ਅਲਫਾਜ਼ ਉਸ ਵੇਲੇ ਉਹਦੇ ਸ਼ਾਗਿਰਦਾਂ ਦੇ ਲਈ ਸਨ, ਸਾਥੀਓ ਅੱਜ ਉਹ ਸਾਡੇ ਲਈ ਵੀ ਨੇ। ਤੇ ਆ ਅਲਫਾਜ਼, ਆ ਕਲਾਮ ਬੜਾ ਹੀ ਅਹਿਮ ਹੈ। ਸਾਥੀਓ, ਯਿਸੂ ਮਸੀਹ ਅੱਜ ਮੈਨੂੰ ਤੇ ਤੁਹਾਨੂੰ ਆ ਗੱਲ ਕਹਿੰਦੇ ਨੇ ਕਿ ਜਦੋਂ ਤੁਹਾਡੇ 'ਤੇ ਰੂਹੁਲ ਕੁਦਸ ਨਾਜ਼ਿਲ ਹੋਏਗਾ ਉਸ ਵੇਲੇ ਤੁਸੀਂ ਕੁਵਤ ਪਾਓਗੇ ਤੇ ਜ਼ਮੀਨ ਦੀ ਇੰਤਹਾ ਤੱਕ ਮੇਰੇ ਗਵਾਹ ਹੋਗੇ। ਤੇ ਸਾਥੀਓ, ਇੱਥੇ ਮੈਂ ਤੁਹਾਨੂੰ ਆ ਗੱਲ ਦੱਸਣਾ ਚਾਹੁੰਦਾ ਵਾਂ ਕਿ ਅਸੀਂ ਅੱਜ ਜ਼ਮੀਨ ਦੀ ਇੰਤਹਾ ਵਿੱਚ ਹਾਂ। ਖੁਸ਼ਖਬਰੀ ਦਾ ਪੈਗਾਮ ਹਰ ਜਗ੍ਹਾ 'ਤੇ ਪਹੁੰਚਾਇਆ ਜਾਣ ਦਿਆ ਹੈ ਤੇ ਅਜੇ ਵੀ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ ਯਿਸੂ ਮਸੀਹ ਦੇ ਬਾਰੇ ਸੁਣਿਆ ਹੀ ਨਹੀਂ ਹੈ। ਬੜੇ ਹੀ ਘੱਟ ਲੋਕ ਨੇ ਜਿਨ੍ਹਾਂ ਨੇ ਖੁਸ਼ਖਬਰੀ ਦੇ ਪੈਗਾਮ ਨੂੰ ਸੁਣਿਆ ਹੈ। ਸੋ ਯਿਸੂ ਮਸੀਹ ਦੇ ਸ਼ਾਗਿਰਦ ਹੁੰਦੇ ਹੋਇਆਂ ਸਾਨੂੰ ਆ ਕੰਮ ਸੌਂਪਿਆ ਗਿਆ ਹੈ, ਸਾਨੂੰ ਆ ਕੰਮ ਦਿੱਤਾ ਗਿਆ ਹੈ ਕਿ ਅਸੀਂ ਅੰਜੀਲ ਦੀ ਮੁਨਾਦੀ ਪੂਰੀ ਦੁਨੀਆਂ ਵਿੱਚ ਕਰੀਏ, ਖੁਸ਼ਖਬਰੀ ਦੇ ਪੈਗਾਮ ਨੂੰ ਪੂਰੀ ਦੁਨੀਆਂ ਵਿੱਚ ਫੈਲਾ ਦਈਏ ਤਾਂ ਕਿ ਯਿਸੂ ਮਸੀਹ ਦੀ ਦੂਜੀ ਆਮਦ ਜਲਦ ਹੋਏ। ਸੋ ਸਾਥੀਓ, ਅਗਰ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਜਗ੍ਹਾ ਬਾ ਜਗ੍ਹਾ ਜਾ ਕੇ ਖੁਸ਼ਖਬਰੀ ਦੇ ਪੈਗਾਮ ਨੂੰ ਸੁਣਾ ਸਕੀਏ, ਮਸੀਹ ਦਾ ਪ੍ਰਚਾਰ ਕਰ ਸਕੀਏ, ਤੇ ਫਿਰ ਅਸੀਂ ਪਾਕ ਰੂਹ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਕੰਮ ਕਰਨ ਦੇਈਏ ਤਾਂ ਕਿ ਖੁਦਾ ਦਾ ਪਾਕ ਰੂਹ ਸਾਡੀਆਂ ਜ਼ਿੰਦਗੀਆਂ ਵਿੱਚ ਕੰਮ ਕਰੇ ਤੇ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰੇ। ਸਾਥੀਓ, ਜਿਨ੍ਹਾਂ ਲੋਕਾਂ ਨੇ ਯਿਸੂ ਮਸੀਹ ਨੂੰ ਕਬੂਲ ਕੀਤਾ ਹੈ, ਜਿਨ੍ਹਾਂ ਲੋਕਾਂ ਨੇ ਆਪਣੀ ਜ਼ਿੰਦਗੀ ਯਿਸੂ ਮਸੀਹ ਨੂੰ ਦਿੱਤੀ ਹੈ, ਉਹਨਾਂ ਨੂੰ ਇਸ ਕੰਮ ਦੇ ਲਈ ਚੁਣਿਆ ਗਿਆ ਹੈ, ਉਹਨਾਂ ਨੂੰ ਆਹ ਬੜਾ ਵੱਡਾ ਕੰਮ ਦਿੱਤਾ ਗਿਆ ਹੈ ਕਿ ਉਹ ਖੁਸ਼ਖਬਰੀ ਦੇ ਪੈਗਾਮ ਨੂੰ ਪੂਰੀ ਦੁਨੀਆਂ ਵਿੱਚ ਫੈਲਾ ਦੇਣ। ਸੋ ਜਿਹੜੇ ਲੋਕ ਯਿਸੂ ਮਸੀਹ 'ਤੇ ਇਮਾਨ ਲਿਆਉਂਦੇ ਨੇ, ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦਹਿੰਦਾ ਤਸਲੀਮ ਕਰਦੇ ਨੇ, ਉਹ ਆਪਣੀਆਂ ਜ਼ਿੰਦਗੀਆਂ ਤੋਂ, ਆਪਣੇ ਕਰਦਾਰ ਤੋਂ ਮਸੀਹ ਦੀ ਗਵਾਹੀ ਦਿੰਦੇ ਨੇ ਤੇ ਹਰ ਜਗ੍ਹਾ 'ਤੇ ਖੁਸ਼ਖਬਰੀ ਦਾ ਪੈਗਾਮ ਪਹੁੰਚਾਉਂਦੇ ਨੇ ਤਾਂ ਕਿ ਲੋਕ ਯਿਸੂ ਮਸੀਹ ਨੂੰ ਕਬੂਲ ਕਰਕੇ ਨਿਜਾਤ ਪਾ ਸਕਣ। ਸਾਥੀਓ, ਜਿਸ ਖੁਸ਼ਖਬਰੀ ਦੇ ਬਾਰੇ ਅਸੀਂ ਗੱਲਬਾਤ ਕਰਨ ਦੇ ਹਾਂ, ਆ ਖੁਸ਼ਖਬਰੀ ਯਿਸੂ ਮਸੀਹ ਦੇ ਮੁਤਲਕ ਹੈ। ਤੇ ਪਾਲੂਸ ਰਸੂਲ ਆਪਣੇ ਇੱਕ ਖੱਤ ਵਿੱਚ ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਯਿਸੂ ਮਸੀਹ ਹੀ ਦੁਨੀਆ ਦੇ ਲਈ ਖੁਸ਼ਖਬਰੀ ਹੈ, ਕਿਉਂਕਿ ਯਿਸੂ ਮਸੀਹ ਹੀ ਦੁਨੀਆ ਦਾ ਨਿਜਾਤ ਦੇਹਿੰਦਾ ਹੈ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਯਾਦਨਾਮੇ ਵਿੱਚ ਪਾਲੂਸ ਰਸੂਲ ਦਾ ਪਹਿਲਾ ਖੱਤ ਕਰੰਥੀਓ ਦੇ ਨਾਮ ਦੇ 15ਵੇਂ ਬਾਬ ਦੀ 14ਵੀਂ ਆਇਤ ਪੜ੍ਹੀਏ, ਤੇ ਇੱਥੇ ਆ ਗੱਲ ਬਿਆਨ ਕੀਤੀ ਗਈ ਹੈ ਕਿ ਅਗਰ ਮਸੀਹ ਨਹੀਂ ਜੀ ਉੱਠਿਆ ਤੇ ਸਾਡੀ ਮੁਨਾਦੀ ਵੀ ਬੇਫਾਇਦਾ ਹੈ ਤੇ ਤੁਹਾਡਾ ਈਮਾਨ ਵੀ ਬੇਫਾਇਦਾ ਹੈ। ਤੇ ਅਗਰ ਮਸੀਹ ਨਹੀਂ ਜੀ ਉੱਠਿਆ ਤੇ ਤੁਹਾਡਾ ਈਮਾਨ ਬੇਫਾਇਦਾ ਹੈ ਤੇ ਤੁਸੀਂ ਹੁਣ ਤੱਕ ਆਪਣੇ ਗੁਨਾਹਾਂ ਵਿੱਚ ਗ੍ਰਿਫਤਾਰ ਹੋ। ਸੋ ਅਸੀਂ ਵੇਖਿਆ ਕਿ ਪਾਲੂਸ ਰਸੂਲ ਇਸ ਹਵਾਲੇ ਵਿੱਚ ਆ ਗੱਲ ਬਿਆਨ ਕਰਦਾ ਹੈ ਕਿ ਮਸੀਹ ਦੇ ਜੀ ਉੱਠਣ ਦੇ ਬਗੈਰ ਖੁਸ਼ਖਬਰੀ ਦੀ ਕੋਈ ਅਹਿਮੀਅਤ ਨਹੀਂ ਹੈ। ਸੋ ਸਾਥੀਓ, ਇਹਦਾ ਮਤਲਬ ਆ ਹੈ ਕਿ ਯਿਸੂ ਮਸੀਹ ਹੀ ਖੁਸ਼ਖਬਰੀ ਦਾ ਪੈਗਾਮ ਹੈ ਜਿਹਦੇ ਵਿੱਚ ਅਸੀਂ ਇਹ ਗੱਲ ਪਾਉਂਦੇ ਹਾਂ ਕਿ ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਇਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਸਾਥੀਓ, ਯਿਸੂ ਮਸੀਹ ਮੇਰੇ ਲਈ ਅਤੇ ਤੁਹਾਡੇ ਲਈ ਇਸ ਦੁਨੀਆਂ ਵਿੱਚ ਆਇਆ। ਇਨਸਾਨੀ ਸੂਰਤ ਉਹਨੇ ਇਖਤਿਆਰ ਕੀਤੀ, ਉਹਨੇ ਸਾਡੇ ਗੁਨਾਹਾਂ ਨੂੰ, ਸਾਡੇ ਗੁਨਾਹ ਦੀ ਸਜ਼ਾ ਨੂੰ ਆਪਣੇ ਉੱਤੇ ਲੈ ਲਿਆ ਅਤੇ ਸਲੀਬ 'ਤੇ ਜਾਨ ਦੇ ਦਿੱਤੀ। ਯਿਸੂ ਮਸੀਹ ਸਲੀਬ 'ਤੇ ਮਸਲੂਬ ਹੋਇਆ, ਯਿਸੂ ਮਸੀਹ ਨੂੰ ਦਫਨਾਇਆ ਗਿਆ ਅਤੇ ਤੀਜੇ ਦਿਨ ਯਿਸੂ ਮਸੀਹ ਮੁਰਦਿਆਂ 'ਚੋਂ ਜੀ ਉੱਠਿਆ। ਸੋ ਆਹ ਖੁਸ਼ਖਬਰੀ ਦਾ ਪੈਗਾਮ ਸਾਡੇ ਅੰਦਰ ਜ਼ਿੰਦਾ ਉਮੀਦ ਨੂੰ ਪੈਦਾ ਕਰਦਾ ਹੈ ਕਿ ਜਿਹੜੇ ਲੋਕ ਯਿਸੂ ਮਸੀਹ 'ਤੇ ਇਮਾਨ ਲਿਆਉਂਦੇ ਨੇ ਉਹ ਹਲਾਕ ਨਹੀਂ ਹੋਣਗੇ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ, ਕਿਉਂਕਿ ਯਿਸੂ ਮਸੀਹ ਹੀ ਹਮੇਸ਼ਾ ਦੀ ਜ਼ਿੰਦਗੀ ਦਾ ਮੰਬਾ ਹੈ। ਉਹਦੇ ਵਸੀਲੇ ਨਾਲ ਹੀ ਸਾਨੂੰ ਗੁਨਾਹਾਂ ਤੋਂ ਨਿਜਾਤ ਮਿਲਦੀ ਹੈ। ਸਾਥੀਓ, ਪਤਰਸ ਰਸੂਲ ਨੇ ਇਹਦੇ 35 ਦਿਨ ਯਿਸੂ ਮਸੀਹ ਦੀ ਆਸਮਾਨੀ ਮਕਾਮ ਵਿੱਚ ਮੌਜੂਦਗੀ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤਾ। ਅਗਰ ਅਸੀਂ ਅਮਾਲ ਦੀ ਕਿਤਾਬ ਦੇ 2 ਬਾਬ ਦੀ 32ਵੀਂ ਅਤੇ 33ਵੀਂ ਐਤ ਪੜ੍ਹੀਏ ਤੇ ਇੱਥੇ ਆ ਗੱਲ ਬਿਆਨ ਕੀਤੀ ਗਈ ਹੈ ਕਿ ਐਸੇ ਯਿਸੂ ਨੂੰ ਖੁਦਾ ਨੇ ਜ਼ਿੰਦਾ ਕੀਤਾ ਜਿਹਦੇ ਅਸੀਂ ਸਾਰੇ ਗਵਾਹ ਹਾਂ। ਸੋ ਖੁਦਾ ਦੇ ਸੱਜੇ ਹੱਥ ਤੋਂ ਸਰ ਬੁਲੰਦ ਹੋ ਕੇ ਖੁਦਾ ਬਾਪ ਤੋਂ ਉਹ ਰੂਹ ਕੁਦਸ ਹਾਸਿਲ ਕਰਕੇ ਜਿਹਦਾ ਵਾਅਦਾ ਕੀਤਾ ਗਿਆ ਹੈ, ਉਹਨੇ ਆ ਨਾਜ਼ਿਲ ਕੀਤਾ ਹੈ ਜੋ ਕੁਝ ਤੁਸੀਂ ਵੇਖਦੇ ਤੇ ਸੁਣਦੇ ਹੋ। ਸੋ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਅਸੀਂ ਵੇਖਨੇ ਕਿ ਪਤਰਸ ਰਸੂਲ ਇਸ ਗੱਲ ਨੂੰ ਬਿਆਨ ਕਰਦਾ ਹੈ ਕਿ ਯਿਸੂ ਮਸੀਹ ਆਸਮਾਨ ਤੇ ਮੌਜੂਦ ਹੈ ਤੇ ਆਸਮਾਨੀ ਖੁਦਾ ਬਾਪ ਦੇ ਸੱਜੇ ਪਾਸੇ ਬੈਠਾ ਹੋਇਆ ਹੈ ਤਖਤ ਤੇ। ਸਾਥੀਓ, ਅਸੀਂ ਵੇਖਨੇ ਕਿ ਯਿਸੂ ਮਸੀਹ ਦੇ ਸ਼ਾਗਿਰਦਾਂ ਨੇ, ਉਹਦੇ ਰਸੂਲਾਂ ਨੇ ਖੁਸ਼ਖਬਰੀ ਦੀ ਮੁਨਾਦੀ ਕੀਤੀ। ਉਹਨਾਂ ਨੇ ਜਗ੍ਹਾ ਜਗ੍ਹਾ ਤੇ ਜਾ ਕੇ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਯਿਸੂ ਮਸੀਹ ਗੁਨਾਹਗਾਰਾਂ ਦੇ ਲਈ ਇਸ ਦੁਨੀਆਂ ਵਿੱਚ ਆਇਆ ਤਾਂ ਕਿ ਉਹ ਨਿਜਾਤ ਪਾਉਣ। ਸਾਥੀਓ, ਕਾਮਿਲ ਖੁਸ਼ਖਬਰੀ ਮਸੀਹ ਦੀ ਸੱਚਾਈ ਦੀ ਗਵਾਹੀ ਹੈ ਤੇ ਉਹਦੇ ਕਿਰਦਾਰ ਨੂੰ ਬਿਆਨ ਕਰਦੀ ਹੈ। ਸੋ ਜਿਹੜੇ ਯਿਸੂ ਮਸੀਹ 'ਤੇ ਇਮਾਨ ਲਿਆਉਂਦੇ ਨੇ ਉਹ ਕਾਮਿਲ ਖੁਸ਼ਖਬਰੀ ਨੂੰ, ਯਾਨੀ ਕਿ ਮਸੀਹ ਦੀ ਸੱਚਾਈ ਨੂੰ ਬਿਆਨ ਕਰਦੇ ਨੇ, ਮਸੀਹ ਦੇ ਕਿਰਦਾਰ ਦੀ ਗਵਾਹੀ ਦਿੰਦੇ ਨੇ ਕਿ ਉਹ ਜਿਹੜਾ ਕਿ ਗੁਨਾਹ ਤੋਂ ਵਾਕਿਫ ਨਾ ਸੀ, ਜਿਹੜਾ ਕਿ ਬੇਗੁਨਾਹ ਸੀ, ਉਹਨੇ ਸਾਡੇ ਗੁਨਾਹਾਂ ਨੂੰ ਆਪਣੇ ਉੱਤੇ ਲੈ ਲਿਆ ਅਤੇ ਸਲੀਬੀ ਮੌਤ ਬਰਦਾਸ਼ਤ ਕੀਤੀ। ਸਾਥੀਓ, ਖੁਸ਼ਖਬਰੀ ਦਾ ਪੈਗਾਮ ਅਬਦੀ ਅਤੇ ਸੱਚਾ ਪੈਗਾਮ ਹੈ, ਕਿਉਂਕਿ ਇਸ ਪੈਗਾਮ ਵਿੱਚ ਮਸੀਹ ਯਿਸੂ ਦੀ ਕੁਦਰਤ ਪਾਈ ਜਾਂਦੀ ਹੈ। ਮਸੀਹ ਯਿਸੂ ਦੀ ਕੁਦਰਤ ਦਾ ਪੈਗਾਮ, ਯਾਨੀ ਕਿ ਖੁਸ਼ਖਬਰੀ ਦਾ ਪੈਗਾਮ, ਹਰ ਇੱਕ ਇਨਸਾਨ ਦੀ ਜ਼ਿੰਦਗੀ ਨੂੰ ਬਦਲਣ ਦੀ ਕੁਦਰਤ ਰੱਖਦਾ ਹੈ। ਆ ਪੈਗਾਮ ਲੋਕਾਂ ਨੂੰ ਮੌਤ ਤੋਂ ਕੱਢ ਕੇ ਜ਼ਿੰਦਗੀ ਵਿੱਚ ਲੈ ਆਉਂਦਾ ਹੈ, ਗੁਨਾਹਗਾਰ ਨੂੰ ਰਾਸਤਬਾਜ਼ ਬਣਾ ਦਿੰਦਾ ਹੈ। ਸਾਥੀਓ, ਜਿਨ੍ਹਾਂ ਲੋਕਾਂ ਨੇ ਵੀ ਯਿਸੂ ਮਸੀਹ ਨੂੰ ਕਬੂਲ ਕੀਤਾ ਉਹ ਯਿਸੂ ਮਸੀਹ 'ਤੇ ਮੰਨ ਲਿਆ ਹੈ, ਅਸੀਂ ਵੇਖਦੇ ਕਿ ਉਹਨਾਂ ਦੀਆਂ ਜ਼ਿੰਦਗੀਆਂ ਬਦਲ ਗਈਆਂ। ਉਹਨਾਂ ਦੀਆਂ ਜ਼ਿੰਦਗੀਆਂ ਤੋਂ ਯਿਸੂ ਮਸੀਹ ਹੀ ਜਾਣਿਆ ਗਿਆ ਅਤੇ ਪਹਿਚਾਣਿਆ ਗਿਆ। ਬਾਈਬਲ ਮੁਕੱਦਸ ਵਿੱਚ ਅਸੀਂ ਬਹੁਤ ਸਾਰੇ ਲੋਕਾਂ ਦੇ ਬਾਰੇ ਪੜ੍ਹਦੇ ਹਾਂ ਜਿਨ੍ਹਾਂ ਨੇ ਇਸ ਖੁਸ਼ਖਬਰੀ ਦੇ ਪੈਗਾਮ ਨੂੰ ਕਬੂਲ ਕੀਤਾ, ਉਹ ਯਿਸੂ ਮਸੀਹ 'ਤੇ ਮੰਨ ਲਿਆ ਹੈ ਅਤੇ ਨਿਜਾਤ ਹਾਸਲ ਕੀਤੀ। ਸੋ ਇਸ ਲਈ ਸਾਥੀਓ, ਅੱਜ ਮੈਂ ਤੁਹਾਡੇ ਸਾਹਮਣੇ ਇਸ ਖੁਸ਼ਖਬਰੀ ਨੂੰ ਪੇਸ਼ ਕਰਨਾ ਵਾਂ। ਅੱਜ ਮੈਂ ਤੁਹਾਡੇ ਸਾਹਮਣੇ ਇਸ ਗੱਲ ਦੀ ਗਵਾਹੀ ਦੇਣਾ ਚਾਹੁੰਦਾ ਵਾਂ ਕਿ ਇਹ ਗੱਲ ਸੱਚ ਹੈ ਕਿ ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਇਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਸਾਥੀਓ, ਕੀ ਤੁਸੀਂ ਇਸ ਖੁਸ਼ਖਬਰੀ ਦੇ ਪੈਗਾਮ 'ਤੇ ਇਮਾਨ ਲਿਆਉਂਦੇ ਹੋ ਕਿ ਅੱਜ ਤੁਸੀਂ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦਹਿੰਦਾ ਤਸਲੀਮ ਕਰਦੇ ਹੋ? ਯਕੀਨਨ ਇਹਦਾ ਫੈਸਲਾ ਤੁਸਾਂ ਕਰਨਾ ਹੈ, ਜਵਾਬ ਤੁਸਾਂ ਦੇਣਾ ਹੈ। ਸੋ ਬਾਈਬਲ ਮੁਕੱਦਸ 'ਤੇ ਸਾਨੂੰ ਇਸ ਗੱਲ ਦੀ ਦਾਅਵਾ ਦਿੰਦੀ ਹੈ ਕਿ ਅਸੀਂ ਯਿਸੂ ਮਸੀਹ 'ਤੇ ਇਮਾਨ ਲਿਆਈਏ, ਇਸ ਖੁਸ਼ਖਬਰੀ ਦੇ ਪੈਗਾਮ ਨੂੰ ਕਬੂਲ ਕਰੀਏ, ਕਿਉਂਕਿ ਕਿਸੇ ਦੂਸਰੇ ਦੇ ਵਸੀਲੇ ਤੋਂ ਨਿਜਾਤ ਨਹੀਂ ਹੈ। ਨਾ ਆਸਮਾਨ ਅਤੇ ਨਾ ਜ਼ਮੀਨ 'ਤੇ ਕਿਸੇ ਹੋਰ ਨੂੰ ਇਨਾਮ ਬਖਸ਼ਿਆ ਨਹੀਂ ਗਿਆ ਜਿਹਦੇ ਵਸੀਲੇ ਤੋਂ ਅਸੀਂ ਨਿਜਾਤ ਪਾ ਸਕੀਏ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਕਿ ਤੁਸੀਂ ਇਸ ਖੁਸ਼ਖਬਰੀ ਦੇ ਪੈਗਾਮ 'ਤੇ ਇਮਾਨ ਲਿਆਓ। ਯਕੀਨ ਜਾਣੋ ਕਿ ਯਿਸੂ ਮਸੀਹ ਨੂੰ ਕਬੂਲ ਕਰਨ ਦੇ ਨਾਲ ਅਸੀਂ ਆਪਣੇ ਗੁਨਾਹਾਂ ਤੋਂ ਨਿਜਾਤ ਪਾਉਂਦੇ ਹਾਂ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰਨੇ ਹਾਂ ਅਤੇ ਉਸ ਬਾਦਸ਼ਾਹ ਦੇ ਵਾਰਿਸ ਠਹਿਰਨੇ ਹਾਂ ਜਿਹੜੀ ਕਿ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਆਓ ਸਾਥੀਓ, ਅਸੀਂ ਇਸ ਮਸੀਹ ਤੇ ਮਾਨ ਲਿਆਈਏ, ਉਹਨੂੰ ਆਪਣਾ ਸ਼ਖਸੀ ਨਜਾਤ ਰਹਿੰਦਾ ਤਸਲੀਮ ਕਰੀਏ ਤੇ ਉਹਦੇ ਕਲਾਮ ਨੂੰ, ਇਸ ਖੁਸ਼ਖਬਰੀ ਦੇ ਪੈਗਾਮ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਈਏ, ਤਾਂ ਕਿ ਜਿਵੇਂ ਅਸਾਂ ਇਸ ਮਸੀਹ ਨੂੰ ਕਬੂਲ ਕੀਤਾ ਹੈ, ਜਿਵੇਂ ਅਸਾਂ ਉਹਦੇ ਵਸੀਲੇ ਨਾਲ ਨਿਜਾਤ ਪਾਈਏ, ਦੂਜੇ ਲੋਕ ਵੀ ਇਸ ਮਸੀਹ ਨੂੰ ਕਬੂਲ ਕਰਦੇ ਹੋਏ ਹਾਂ ਨਿਜਾਤ ਪਾ ਸਕਣ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰ ਸਕਣ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਇਸ ਖੁਸ਼ਖਬਰੀ ਦੇ ਪੈਗਾਮ ਦੇ ਲਈ, ਯਾਨੀ ਕਿ ਇਸ ਮਸੀਹ ਦੇ ਲਈ ਸ਼ੁਕਰ ਅਦਾ ਕਰੀਏ, ਜਿਹਦੇ ਵਸੀਲੇ ਤੋਂ ਸਾਡੀ ਨਿਜਾਤ ਹੈ, ਜਿਹਨੂੰ ਕਬੂਲ ਕਰਨ ਨਾਲ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਂਦੇ ਹਾਂ, ਅਤੇ ਉਹਨੂੰ ਕਬੂਲ ਕਰਨ ਨਾਲ ਹੀ ਅਸੀਂ ਅਬਦੀ ਬਾਦਸ਼ਾਹ ਦੇ ਵਾਰਿਸ ਠਹਿਰਨੇ ਹਾਂ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਮਸੀਹ ਯਸੂ ਵਿੱਚ ਸਾਡੇ ਜ਼ਿੰਦਾ ਆਸਮਾਨੀ ਬਾਪ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਜਲਾਲ ਦਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸੀਂ ਇਸ ਗੱਲ ਦਾ ਇਤਰਾਫ਼ ਕਰਦੇ ਹਾਂ ਕਿ ਅਸੀਂ ਗੁਨਾਹਗਾਰ ਹਾਂ, ਅਸੀਂ ਕਮਜ਼ੋਰ ਹਾਂ, ਸਾਡੇ ਦਿਲ, ਸਾਡੀ ਜ਼ਿੰਦਗੀ ਗੁਨਾਹਾਂ ਦੇ ਨਾਲ ਭਰੀ ਹੋਈ ਹੈ। ਅਸੀਂ ਇਸ ਲਾਇਕ ਤਾਂ ਨਹੀਂ ਹਾਂ ਕਿ ਤੇਰੇ ਹਜ਼ੂਰ ਆ ਸਕੀਏ, ਪਰ ਆ ਤੇਰਾ ਪਿਆਰ ਅਤੇ ਤੇਰੀ ਮੁਹੱਬਤ ਹੈ ਕਿ ਤੂੰ ਸਾਨੂੰ ਹਰ ਤਰ੍ਹਾਂ ਦੇ ਹਾਲਾਤ ਵਿੱਚ ਕਬੂਲ ਕਰਨਾ ਹੈ। ਖੁਸ਼ਖਬਰੀ ਦੇ ਪੈਗਾਮ ਦੇ ਲਈ, ਜ਼ਿੰਦਾ ਉਮੀਦ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ। ਅਸੀਂ ਯਿਸੂ ਮਸੀਹ ਦੇ ਲਈ ਤੇਰਾ ਸ਼ੁਕਰ ਅਦਾ ਕਰਨੇ ਹਾਂ, ਜਿਹਨੂੰ ਕਬੂਲ ਕਰਨ ਨਾਲ ਅਸੀਂ ਗੁਨਾਹਾਂ ਤੋਂ ਨਿਜਾਤ ਪਾਉਂਦੇ ਹਾਂ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਣ ਵਾਲੇ ਬਣਨੇ ਹਾਂ। ਐ ਯਿਸੂ, ਅਸੀਂ ਆਪਣੇ ਦਿਲਾਂ ਦਾ ਦਰਵਾਜ਼ਾ ਤੇਰੇ ਲਈ ਖੋਲ੍ਹਨੇ ਹਾਂ, ਤੂੰ ਸਾਡੇ ਦਿਲਾਂ ਵਿੱਚ ਆ, ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ ਅਤੇ ਸਾਨੂੰ ਤੂੰ ਨਵੀਂ ਜ਼ਿੰਦਗੀ ਅਤਾ ਫਰਮਾ। ਅਸੀਂ ਆਪਣਾ ਆਪ ਤੈਨੂੰ ਦਿੰਦੇ ਹਾਂ, ਤੂੰ ਸਾਨੂੰ ਆਪਣੇ ਜਲਾਲ ਦੇ ਲਈ ਕਸਰਤ ਦੇ ਨਾਲ ਇਸਤੇਮਾਲ ਕਰ। ਐ ਖੁਦਾਵੰਦ, ਤੂੰ ਸਾਨੂੰ ਅਤੇ ਸਾਡੇ ਖਾਨਦਾਨਾਂ ਨੂੰ ਬੜੀ ਬਰਕਤ ਦੇ ਅਤੇ ਫਜ਼ਲ ਦੇ ਕੇ ਅਸੀਂ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ, ਇਸ ਖੁਸ਼ਖਬਰੀ ਦੇ ਪੈਗਾਮ ਨੂੰ, ਯਾਨੀ ਕਿ ਯਿਸੂ ਮਸੀਹ ਨੂੰ ਦੂਜਿਆਂ ਲੋਕਾਂ ਦੇ ਸਾਹਮਣੇ ਪੇਸ਼ ਕਰ ਸਕੀਏ, ਤਾਂ ਕਿ ਹਰ ਕੋਈ ਯਿਸੂ ਮਸੀਹ 'ਤੇ ਮਾਂ ਲਿਆ ਕੇ ਹਮੇਸ਼ਾ ਦੀ ਜ਼ਿੰਦਗੀ ਪਾ ਸਕੇ। ਐ ਖੁਦਾਵੰਦ, ਅੱਜ ਦੇ ਕਲਾਮ ਦੇ ਵਿਸਲੇ ਨਾਲ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਕਿਉਂਕਿ ਅਸੀਂ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-9962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-9962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।